ਬਣਾ ਲਿਆ ਨਾ ਮੋਟੇ ਦਿਮਾਗ ਵਾਲੇ ਸੰਤਾਂ ਨੇ। ਜੇ ਕੋਈ ਤਰਕ ਕਰੇ ਵੀ ਉਹ ਤਾਂ ਵੀ ਪੂਰਬ ਸੀਗਾ ਜਨਮ ਦਾ ਭਾਈ, ਪੂਰਬ ਯਾਦ ਤਾਂ ਦੱਸਦਾ ਵੀ 10 ਜਨਮ ਪੂਰਬ, 5 ਜਨਮ ਪੂਰਬ, 3 ਜਨਮ ਪੂਰਬ, 1 ਜਨਮ ਪੂਰਬ, ਇਹ ਗੱਲ ਤਾਂ ਲਿਖਿਆ ਹੀ ਹੋਇਆ ਕਿਤੇ। ਇਹ ਨੀ ਅਰਥ ਬਣਨਾ, ਪੂਰਬ ਜਾਣਨਾ ਜਨਮ ਤੋਂ ਪੂਰਬ।
ਜਨਮ ਤੋਂ ਪਹਿਲਾਂ,
ਜਨਮ ਤੋਂ ਪਹਿਲਾਂ, ਜਨਮ ਪਦਾਰਥ ਮਿਲਣ ਤੋਂ ਪਹਿਲਾਂ, ਜੋ ਸਾਲ ਜਦੋਂ ਧੁਰੋਂ ਚੱਲਿਆ ਨਾ, ਨਾਮ ਲੈਣੇ ਚੱਲਿਆ ਹੋਇਆ ਉਦੋਂ ਤੋਂ, ਜਦ ਚੱਲਿਆ ਸੀ ਘਰੋਂ, ਕਹਿੰਦਾ ਕਿੱਥੇ ਜਾਣਾ, ਕਹਿੰਦਾ ਨੈਣਾ ਦੇਵੀ ਤੇ ਜਾਣਾ, ਹਰ ਕਦਮ ਨੈਣਾ ਦੇਵੀ ਵੱਲ ਉਹਨਾਂ ਤਾਂ ਚਲਿਆ ਗਿਆ ਨਾ, ਉਧਰੋਂ ਜਾ ਰਿਹਾ ਨਾ, ਹਰ ਕਦਮ ਤੇ ਹੀ ਹੈ, ਜਿੰਨੇ ਵੀ ਜਨਮ ਲਏ ਹਰ ਕਦਮ ਦੇ ਨਾਮ ਵਾਸਤੇ, ਹਰ ਜਨਮ ਦੇ ਨਾਮ ਵਾਸਤੇ ਚੱਲਿਆ ਹੀ ਨਾਮ ਵਾਸਤੇ ਹੋਇਆ ਉੱਥੋਂ, ਇਹਨੂੰ ਪਤਾ ਸੀ ਨਾਮ ਵਾਸਤੇ, ਇਹ ਜਨਮ ਜਾ ਕੇ ਨਾਮ ਮਿਲਣਾ, ਬਾਕੀ ਤਾਂ ਮਿਲਣਾ ਨੀ, ਬਾਕੀ ਤਾਂ ਪਤਾ ਸੀ ਵੀ ਭਾਈ ਨੈਣਾ ਦੇਵੀ ਤਾਂ ਉੱਥੇ ਜਾ ਕੇ ਆਉਣੀ, ਅਜੇ ਤਾਂ ਰਾਹ ਹੈ, ਉੱਥੋਂ ਤਾਂ ਅੱਖਾਂ ਵੀ ਜੇ ਤੁਰੇ ਆਉਂਦਾ ਹੈ, ਪਰ ਗਾਂ ਜਾ ਕੇ ਨਾ ਜੇ ਹੋਰ ਪਾਸੇ ਮੇਰੇ ਜਾ ਕੇ ਭੁੱਲ ਜਾਓ,
ਪੂਰਵ
ਜਨਮ ਸਿਰੇ ਦੇ ਜਾ ਕੇ ਬੋਲਿਆ,
ਪੂਰਵ ਜਨਮ ਕੇ ਵਿਛੜੇ,
ਹਾਂ ਜਨਮ ਤੋਂ ਪੂਰਵ, ਜਨਮ ਪਦਾਰਥ ਤੋਂ ਮਿਲਣ ਤੋਂ ਪਹਿਲਾਂ ਜੋ ਧਾਰਨ ਕਰਕੇ ਚੱਲਿਆ ਸੀ ਦੂਰੋਂ, ਉਹ ਚੀਜ਼ ਮਿਲ ਗਈ,
ਜਿਸ ਕਿਰਪਾ ਕਰੇ ਤਿਸ ਪੂਰਨ ਸਾਜ,
ਹਾਂਜੀ ਤੇ ਕਿਰਪਾ ਕਰਦਾ
ਤਿਸ ਪੂਰਨ ਸਾਜ,
ਉਹਨੂੰ ਪੂਰਾ ਬਣਾ ਦਿੰਦਾ, ਅਧੂਰੇ ਰਹਿਣਾ ਸਾਰੇ ਹੀ ਉਹਦਾ, ਉਹਨੂੰ ਸਾਫ਼ ਸੂਰਤ ਬਣਾ ਦਿੰਦਾ, ਉਹ ਇੱਕ ਹੋ ਜਾਂਦਾ, ਇੱਕ ਪੂਰਨ, ਇੱਕ ਸਾਬਤ ਹੈ, ਇੱਕ ਪੂਰਨ, ਬਾਕੀ ਸਭ ਘੱਟ ਨੇ, ਬਾਕੀ ਚ ਕਸਰ ਹੈ, ਇੱਕ ਜਿਹੜਾ ਹੈ ਸਾਬਤ ਹੈ, ਜਾ ਕੇ ਦਿਲ ਸਾਬਤ ਨਹੀਂ ਤਾਂ ਕੋ ਕਹਾਂ
ਖੁਆਏ,
ਸਾਬਤ ਹੋਏ ਤੇ ਬਿਨਾਂ, ਪੂਰਾ ਹੋਏ ਤੇ ਬਿਨਾਂ ਨਾਮ ਨਹੀਂ ਮਿਲਦਾ, ਇਹ ਵੀ ਕਬੀਰ ਕਹਿੰਦਾ ਜਾ ਕੇ ਦਿਲ ਸਾਬਤ ਨਹੀਂ
ਤਾਂ ਕੋ ਕਹਾਂ,
ਤਾਂ ਕੋ ਕਹਾਂ, ਸਾਬਤ ਦਾ ਨਾਂ ਪੂਰਾ, ਤਾਂ ਕੋ ਪੂਰਨ,
ਜਿਸ ਕਿਰਪਾ ਕਰੇ ਤੇ ਪੂਰਨ ਸਾਜ,
ਉਹਨੂੰ ਪੂਰਾ ਬਣਾ ਦਿੰਦਾ, ਇੱਕ ਬਣਾ ਦਿੰਦਾ, ਇੱਕ ਦੇ ਬਾਅਦ ਰੁਕ ਪੈਂਦਾ, ਉਹ ਇੱਕ ਹੋਏ ਤਾਂ ਬਸ, ਇਸੇ ਨੂੰ ਇਸੇ ਦੀ ਵਿਆਖਿਆ ਕੀਤੀ ਹੋਈ, ਅੱਗੇ ਇੱਥੇ ਨੀ ਪਤਾ ਲੱਗਦਾ ਸਾਨੂੰ, ਜੇ ਉਹ ਨਾ ਹੋਵੇ ਸਾਡੇ ਕੋਲ ਗੁਰਬਾਣੀ, ਫੇਰ ਸਾਨੂੰ ਔਖਾ ਹੈ, ਉੱਥੇ ਤਾਂ ਬਹੁਤ ਜ਼ਿਆਦਾ ਵਿਆਖਿਆ ਕਰਤੀ ਨਾ, ਸੌਖਾ ਕਰਤਾ, ਸੌਖਾ ਕਰਤਾ ਬਹੁਤ ਸਮਝਣਾ, ਪਰ ਅਸੀਂ ਸਮਝਣ ਵਾਲੇ ਪਾਸੇ ਗਏ, ਕਾਹਦਾ ਪੜ੍ਹਨ ਵਾਲੇ ਪਾਸੇ ਗਏ, ਨਾਲੇ ਵਿਦਵਾਨਾਂ ਦੇ ਹੱਥ ਗੱਲ ਰਹੀ ਹੈ, ਵਿਦਵਾਨ ਤਾਂ ਆਪਣੇ ਮਾਂਗਾ ਪਾਉਂਦੇ ਹੁੰਦੇ ਨੇ, ਸਮਝਣ ਵਾਲੀ ਗੱਲ ਕਰਦੇ ਨੀ ਹੁੰਦੇ, ਉਹਨਾਂ ਨੂੰ ਤਾਂ ਹੋਰੇ ਹੋਰ ਸਿੰਗੜੀਆਂ ਛੇੜਨ ਦੀ ਆਦਤ ਹੁੰਦੀ।
ਕਬੀਰ ਕੋ ਸਵਾਮੀ ਗਰੀਬ ਨਵਾਜ,
ਕਬੀਰ ਕੋ ਸਵਾਮੀ ਗਰੀਬ ਨਵਾਜ, ਉਹ ਗਰੀਬਾਂ ਨੂੰ ਪੂਰਾ ਕਰਦਾ, ਪੂਰਾ ਕਿਹਨੂੰ ਕਰਦਾ, ਜਿਹੜਾ ਦਾਸ ਬਣ ਜਵੇ, ਗਰੀਬ ਦਾ ਨਵਾਜ ਹੈ, ਅਮੀਰ ਦਾ ਨਵਾਜ ਨਹੀਂ ਹੈ, ਜਿਹੜੇ ਸੰਤ ਬਣੇ ਨੇ ਨਾ ਮਹਾਂਪੁਰਸ਼, ਉਹਨਾਂ ਦਾ ਨਵਾਜਣ ਵਾਲਾ, ਉਹਨਾਂ ਨੂੰ ਨਹੀਂ ਨਵਾਜਦਾ, ਉਹ ਤਾਂ ਆਪ ਹੀ ਨਵਾਜੇ ਹੋਏ ਨੇ, ਉਹ ਤਾਂ ਲੋਕਾਂ ਨੂੰ ਨਵਾਜਦੇ ਨੇ, ਜਿਹੜੇ ਗੁਰੂ ਬਣ ਗਏ ਨੇ ਉਹਨਾਂ ਨੂੰ ਨਹੀਂ ਨਵਾਜਦਾ, ਉਹਨਾਂ ਵੱਲ ਨਹੀਂ ਝਾਕਦਾ, ਉਹ ਤਾਂ ਲੋਕਾਂ ਨੂੰ ਨਵਾਜ ਰਹੇ ਨੇ, ਉਹਨਾਂ ਦੀ ਨੀ ਉਹਨੂੰ ਪਰਵਾਹ ਹੈਗੀ, ਜਿਹੜਾ ਨਾਨਕ ਗਰੀਬ ਢਹਿ ਪਿਆ ਦੁਆਰੇ ਹੈ ਉਹਨੂੰ ਨਵਾਜਦਾ, ਉਹ ਹਮ ਗਰੀਬ ਮਸਕੀਨ ਪ੍ਰਭ ਤੇਰੇ ਹਰ ਰਾਖ ਰਾਖ ਵੱਡ ਵੱਡਾ ਹੈ, ਜਿਹੜਾ ਇਹ ਗੱਲ ਕਹਿੰਦਾ, ਇਹ ਗੱਲ ਅੰਦਰੋਂ ਕਹਿੰਦਾ, ਅੰਦਰੋਂ ਉਹਨੂੰ ਨਵਾਜਦਾ, ਬਾਕੀ ਨੀ ਨਵਾਜਦਾ ਕਿਸੇ ਨੂੰ, ਆਪਣੇ ਦਾਸ ਕੋ ਪ੍ਰਭ ਦੇ ਵਡਿਆਈ, ਆਪਣੇ ਦਾਸ ਕੋ ਨਾਮ ਜਪਾਈ, ਆਪਣੇ ਦਾਸ ਕੀ ਆਪਤ ਰੱਖੇ, ਜਿਹੜਾ ਉਹਦਾ ਦਾਸ ਹੋ ਜਾਂਦਾ, ਉਹ ਗਰੀਬ ਹੋ ਜਾਂਦਾ, ਮਸਕੀਨ ਹੋ ਜਾਂਦਾ, ਉਹਨੂੰ ਨਵਾਜਦਾ, ਜਿਹੜਾ ਪਹਿਲਾਂ ਗੁਰੂ ਹੈ ਮਹਾਂਪੁਰਖ ਹੈ ਉਹਨੂੰ ਨੀ ਨਵਾਜਦਾ, ਉਹਨੂੰ ਲੋੜ ਹੀ ਨੀ ਮਹਾਂਪੁਰਖ ਨੂੰ, ਤਾਂ ਉਹ ਲੋਕਾਂ ਨੂੰ ਨਵਾਜ ਰਿਹਾ, ਇੱਥੇ ਮਹਾਂਪੁਰਸ਼ਾਂ ਨੂੰ ਬਣਨ ਦੀ ਜ਼ਿਆਦਾ ਆਦਤ ਹੈ, ਕਹਾਉਣ ਦੀ ਜ਼ਿਆਦਾ ਆਦਤ ਹੈ ਲੋਕਾਂ ਨੂੰ, ਇਹ ਹੰਕਾਰ ਦਾ ਪ੍ਰਤੀਕ ਹੈ, ਸਭ ਸੰਤ ਕਹਾਉਣਾ ਮਹਾਂਪੁਰਖ ਕਹਾਉਣਾ ਅਹੰਕਾਰ ਦਾ ਪ੍ਰਤੀਕ ਹੈ, ਉਹ ਨੀ ਕਹਾਏ ਭਗਤ ਨੀ ਕਹਾਇਆ ਕੋਈ ਵੀ, ਭਗਤ ਕਹਾਇਆ ਦਾਸ, ਇਹਨਾਂ ਨੂੰ ਕੀ ਪਤਾ ਮੂਰਖਾਂ ਨੂੰ, ਅਸਲ ਹਿੰਦੂ ਮਤ ਦੇ ਵਿੱਚ ਜੋ ਕੁਝ ਸੀ ਉਹੀ ਲਈ ਬੈਠੇ ਹਾਂ ਅਸੀਂ। ਵੱਡਾ ਬਣਾਉਣ ਦੀ ਕੋਸ਼ਿਸ਼ ਕਰਦੇ ਹਾਂ ਸੰਸਾਰੀ ਦ੍ਰਿਸ਼ਟੀਕੋਣ ਤੋਂ। ਵੱਡਾ ਉਹ ਹੈ ਜਿਹੜਾ ਦਾਸ ਹੈ, ਕਿਉਂਕਿ ਅਮੋਲ ਦਾਸ ਉਹ ਹੈ ਜਿਹੜਾ ਦਾਸ ਹੈ ਉਹੀ ਅਮੋਲ ਹੈ, ਜਿਹੜਾ ਅਮੋਲ ਹੈ ਉਹੀ ਵੱਡਾ। ਬਾਕੀ ਤਾਂ ਖਰੀਦੇ ਹੋਏ ਨੇ ਸਾਰੇ, ਬਾਕੀ ਤਾਂ ਜਿੱਥੇ ਜ਼ਿਆਦਾ ਮਾਇਆ ਆਉਂਦੀ ਉਹਦੇ ਕੋਲ ਜਾਂਦੇ ਨੇ ਸੰਤ, ਉਹ ਤਾਂ ਖਰੀਦੇ ਹੋਏ ਨੇ ਤਾਂ ਜਾਂਦੇ ਨੇ, ਮਾਇਆ ਨੂੰ ਜਾਂਦੇ ਨੇ ਉੱਥੇ, ਅਮਰੀਕਾ ਦੀਆਂ ਜਾਂ ਡਾਲਰ ਨੂੰ ਜਾਂਦੇ ਨੇ ਉੱਥੇ। ਗਰੀਬ ਨੂੰ ਉੱਥੇ ਨੇੜੇ ਨਹੀਂ ਜਾਣ ਦਿੰਦੇ, ਅਮੀਰਾਂ ਨੂੰ ਆਓ ਜੀ ਆਪ ਉੱਠ ਕੇ ਖੜੇ ਹੋ ਜਾਂਦੇ ਨੇ। ਜੇ ਅਮੋਲ ਦਾਸ ਹੋਣ ਪਰਵਾਹ ਨਹੀਂ ਕਰਦੇ ਹੋ, ਉਹਨਾਂ ਨੇ ਕੀ ਲੈਣੇ ਨੇ ਉੱਥੇ।
ਜਲ ਹੈ ਸੂਤਕ, ਥਲ ਹੈ ਸੂਤਕ, ਸੂਤਕ ਉਪਤ ਹੋਈ, ਜਨਮੇ ਸੂਤਕ, ਮੂਏ ਫੁਣ ਸੂਤਕ, ਸੂਤਕ ਪਰਜ ਬਗੋਈ, ਕਹੋ ਰੇ ਪੰਡਿਆ ਕੌਣ ਪਵਿਤਾ, ਐਸਾ ਗਿਆਨ ਜਪੋ ਮੇਰੇ ਮੀਤਾ, ਰਹਾਉ ਨੈਨੋ ਸੂਤਕ, ਬੈਨੋ ਸੂਤਕ, ਸੂਤਕ ਸਰਵਣੀ ਹੋਈ, ਉਠਤ ਬੈਠਤ ਸੂਤਕ ਲਾਗੈ, ਸੂਤਕ ਪਰੈ ਰਸੋਈ, ਫਾਸਨ ਕੀ ਬਿਦ ਸਭ ਕੁ ਜਾਣੈ, ਛੂਟਨ ਕੀ ਇੱਕ ਕੋਈ, ਕਹਿ ਕਬੀਰ ਰਾਮ ਹਿਰਦੈ ਵਿਚਾਰੈ, ਸੂਤਕ ਤੇ ਨਾ ਹੋਈ। ਜਲ ਹੈ ਸੂਤਕ, ਥਲ ਹੈ ਸੂਤਕ, ਸੂਤਕ ਉਪਤ ਹੋਈ।
ਜਲ ਹੈ ਸੂਤਕ, ਜਲ ਜਿਹੜਾ ਹੈਗਾ ਮੈਲ ਹੈ, ਮਲੀਨ ਅਪਵਿੱਤਰ ਹੈ, ਸੂਤਕ ਕਹਿੰਦੇ ਨੇ ਅਪਵਿੱਤਰ ਹੈ, ਅਪਵਿੱਤਰਤਾ ਨੂੰ ਮਲੀਨਤਾ ਨੂੰ ਸੂਤਕ ਕਹਿੰਦੇ। ਬਿਆਲੀ ਲੱਖ ਜੂਨ ਹੈ ਜਲ ਦੇ ਵਿੱਚ, ਜਲ ਕਿੱਥੋਂ ਹੋ ਗਿਆ ਤੁਹਾਨੂੰ। ਨਾਲੇ ਮਾਇਆ ਜਿਹੜੀ ਹੈ, ਮਾਇਆ ਤਾਂ ਹੀ ਵਿਖ ਸਾਰੀ, ਜੋ ਵਿਖ ਹੈ ਉਹ ਤਾਂ ਸਾਰੀ ਅਸ਼ੁੱਧ ਹੈ। ਮਾਇਆ ਦੇ ਮੋਹ ਨਾਲੇ ਅਸ਼ੁੱਧ ਹੋ ਜਾਂਦੇ ਹਾਂ ਅਸੀਂ, ਇਹਦਾ ਮਤਲਬ ਮਾਇਆ ਅਸ਼ੁੱਧ ਚੀਜ਼ ਤੁਹਾਨੂੰ। ਜਲ ਹੈ ਸੂਤਕ, ਜਲ ਮਲੀਨ,
ਥਲ ਹੈ ਸੂਤਕ,
ਧਰਤੀ ਵੀ ਥਲ ਜਿਹੜਾ ਹੈਗਾ ਇਹ ਵੀ ਸੂਤਕ, ਇਹ ਵੀ ਮਲੀਨ।
ਸੂਤਕ ਉਪਤ ਹੋਈ,
ਜੋ ਪੈਦਾ ਹੁੰਦਾ ਧਰਤੀ ਜੋ ਵੀ ਸੂਤਕ ਹੈ, ਮਲੀਨ ਜੋ ਅਸੀਂ ਖਾਂਦੇ ਉਹ ਵੀ ਵਿਖ ਹੈ ਨਹੀਂ। ਜਿਹੜੀ ਮਲੀਨਤਾ ਮੈਲ ਨਿਕਲਦੀ ਹੈ ਖਾਂਦੇ ਦੇ ਬਾਅਦ, ਫਲ ਫਰੂਟ ਜੋ ਵੀ ਅਸੀਂ ਖਾਂਦੇ ਉਹ ਕਿੱਥੋਂ ਪੈਦਾ ਹੋਈ ਹੈ। ਜਿਹਨੂੰ ਅਸੀਂ ਅੰਮ੍ਰਿਤ ਮੰਨਦੇ ਹਾਂ ਅਸਲ ਚ ਬਹੁਤਾ ਹਿੱਸਾ ਉਹ ਚ ਵਿਖ ਹੈ, ਬਹੁ ਵਿਸ਼ਟਾਲਾ ਦੇਈ, ਵਿਸ਼ਟਾ ਜ਼ਿਆਦਾ ਨਿਕਲਦੀ ਹੈ ਜੋ ਖਾਂਦੇ ਹਾਂ ਅਸੀਂ, ਹਜ਼ਮ ਘੱਟ ਹੁੰਦਾ ਜਾਨਵਰ ਕੋਈ ਵੀ ਹੈ, ਚਾਹੇ ਪਸ਼ੂ ਜਿੰਨੇ ਪੱਠੇ ਖਾਂਦਾ ਰੋਜ਼ ਉਨਾ ਉਹਦਾ ਵਜਨ ਵੱਧ ਜਾਂਦਾ, ਜਿੰਨਾ ਵਜਨ ਵੱਧਦਾ ਉਨਾ ਹੀ ਉਹ ਕੋਲ ਰਹਿ ਗਿਆ, ਬਾਕੀ ਕੀ ਸੀ, ਬਾਕੀ ਵਿਸ਼ਟਾ। ਆਦਮੀ ਜਿੰਨਾ ਕੁਝ ਰੋਜ਼ ਖਾਂਦਾ ਉਹਦਾ ਵਜਨ ਵੱਧਦਾ, ਉਹਦਾ ਜਿੰਨਾ ਵਜਨ ਵੱਧਦਾ ਉਹਦਾ ਸਰੀਰ ਚ ਰਹਿ ਗਿਆ, ਜਿਹੜਾ ਨਿਕਲ ਗਿਆ ਵਿਸ਼ਟਾ। ਪਰ ਵਿਸ਼ਟਾ ਆਇਆ ਕਿੱਥੋਂ, ਇਹ
ਵਿੱਚ ਸੀ,
ਵਿਸ਼ਟਾ ਹੀ ਸੀ ਸਾਰਾ। ਸਾਨੂੰ ਨੀ ਲੱਗਦਾ ਸੀ ਉਹ ਵਿਸ਼ਟਾ, ਇਸ ਕਰਕੇ ਵਿਖਿਆ ਅੰਮ੍ਰਿਤ ਇੱਕ ਹੈ, ਸੰਸਾਰ ਦੇ ਜਿਹੜੇ ਅੰਮ੍ਰਿਤ ਨੇ ਉਹ ਵਿਖਿਆ ਹੀ ਨੇ, ਇੱਕੋ ਹੀ ਨੇ, ਦੋ ਨੀ ਕਹਿ ਸਕਦੇ ਤੁਸੀਂ ਉਹਨਾਂ ਨੂੰ। ਬੁੱਝਾ ਪੁਰਖ ਜਿਹਨੂੰ ਅਸੀਂ ਅੰਮ੍ਰਿਤ ਕਹਿੰਦੇ ਹਾਂ, ਸਿਖਾਉਂਦੇ ਹਾਂ ਕਹਿ ਕੇ ਪਹੁੜ ਨੂੰ, ਡਾਕਟਰ ਦੇ ਉੱਤੇ ਲੰਮਾ ਪਾ ਦੋ ਆਦਮੀ ਨੂੰ ਸਕੈਨਿੰਗ ਕਰਨ ਲੱਗ ਜਾਓ, ਉਹ ਚੋ ਦੇਖੋ ਪਹਿਲਾਂ ਕੀ ਬਣਦਾ, ਉਹ ਚ ਪੀਤੇ ਦੇ ਬਾਅਦ ਕੀ ਬਣਦਾ, ਜਦ ਉਹਨੂੰ ਛਕ ਲੈਂਦੇ ਉਹਦੇ ਬਾਅਦ ਉਹਦਾ ਬਣਨਾ ਕੀ ਹੈ, ਉਹ ਦੇਖ ਲਓ ਸਕੈਨ ਕਰਕੇ ਉਹਦਾ ਪਤਾ ਲੱਗ ਜੂਗਾ। ਇਹਨੇ ਮੂਰਖਾਂ ਦੀਆਂ ਗੱਲਾਂ, ਇਸ ਕਰਕੇ ਕੁਰਬਾਨੀ ਨਹੀਂ ਮੰਨਦੀ ਕਿਸੇ ਚੀਜ਼ ਨੂੰ ਅੰਮ੍ਰਿਤ। ਜਾਂ ਜਲ ਸੂਤਕ ਹੈ, ਜਲ ਤਾਂ ਪਾਇਆ ਹੀ ਹੈ, ਫਿਰ ਉਹ ਬਤਾਓ ਚੀਜ਼ ਪਤਾਸੇ ਪਾਈ ਨੇ ਵਿੱਚ, ਉਹ ਨਾਮ ਨਾਮ ਸੀ ਇੱਕ ਅੰਮ੍ਰਿਤ ਵਿੱਚ, ਹੋਰ ਕੁਛ ਨਹੀਂ ਸੀ ਅੰਮ੍ਰਿਤ, ਜਿਹੜਾ ਨਾਮ ਹੈ ਉਹੀ ਅੰਮ੍ਰਿਤ ਸੀ, ਹੋਰ ਬਾਕੀ ਤਾਂ ਸਭ ਉਹੀ ਸੀ, ਵਿਖਿਆ ਬਾਕੀ ਵਿਖਿਆ ਅੰਮ੍ਰਿਤ ਸੀ, ਬਾਕੀ ਵਿਖਿਆ ਰੂਪ ਅੰਮ੍ਰਿਤ ਸੀ, ਨਾਮ ਨਾਮ ਅੰਮ੍ਰਿਤ ਸੀ। ਨਾਨਕ ਅੰਮ੍ਰਿਤ ਏਕ ਹੈ, ਦੂਜਾ ਅੰਮ੍ਰਿਤ ਹੋਰ ਕੋਈ ਅੰਮ੍ਰਿਤ ਹੈ ਹੀ ਨਹੀਂ। ਬਾਕੀ ਆ ਪੰਡਤ ਦੇ ਬਣਾਏ ਹੋਏ ਅੰਮ੍ਰਿਤ ਨੇ, ਮੂਰਖ ਦੇ ਬਣਾਏ ਹੋਏ ਅੰਮ੍ਰਿਤ ਨੇ, ਸੰਸਾਰ ਦੇ ਬਣਾਏ ਹੋਏ ਅੰਮ੍ਰਿਤ ਨੇ। ਸੰਸਾਰ ਤਾਂ ਮੂਰਖਾਂ ਦਾ ਭਰਿਆ ਹੋਇਆ,
ਇਸ ਕਰਕੇ ਪੌਣ ਕਿਹਾ,
ਇਸ ਕਰਕੇ ਅੰਮ੍ਰਿਤ ਕਿਹਾ, ਇਹਨਾਂ ਨੂੰ ਪੌਣ ਕਿਹਾ ਗੁਰੂ ਘਰ ਨੇ। ਗੁਰੂ ਘਰ ਅੰਮ੍ਰਿਤ ਕਿਵੇਂ ਕਹਿ ਦਿੰਦਾ? ਉਹਨਾਂ ਤੋਂ ਗਿਆਨ ਸੀ ਇਸ ਗੱਲ ਦਾ। ਜੇ ਅੰਮ੍ਰਿਤ ਕਹਿ ਦਿੰਦੇ ਤਾਂ ਬਾਹਮਣ ਦੇ ਚੇਲੇ ਸੀਗੇ ਉਹ। ਅੱਜ ਜਿਹੜੇ ਅੰਮ੍ਰਿਤ ਬਣਨ ਵਾਲੇ ਨੇ ਸਾਰੇ ਬਾਹਮਣ ਨੇ, ਸਾਰੇ ਬਾਹਮਣ ਨੇ ਪੌਣ ਛੱਡਤੀ, ਅੰਮ੍ਰਿਤ ਬਣਾ ਲਿਆ ਸਾਰੇ ਬਾਹਮਣ ਨੇ, ਚਾਹੇ ਆਕੜੇ ਫਰੀ ਜਾਣ ਕਿ ਨਹੀਂ। ਉਹ ਜਿਹੜਾ ਸੱਚਕਾ ਮਾਰਗ ਨਾ ਲਿਖਦੇ ਨੇ ਉਹ ਸਾਰੇ ਬਾਹਮਣ ਨੇ। ਦ੍ਰਿਸ਼ਟੀਕੋਣ ਬਾਹਮਣ ਵਾਲਾ ਭੁਲੇਖਾ ਆਇਆ ਵੀ ਅਸੀਂ ਸਿੱਖ ਹਾਂ, ਦ੍ਰਿਸ਼ਟੀਕੋਣ ਬਾਹਮਣ ਵਾਲਾ ਨਹੀਂ ਫਿਰਦੇ ਨੇ, ਭੁਲੇਖੇ ਚ ਫਿਰਦੇ ਨੇ ਵੀ ਅਸੀਂ ਸਿੱਖ ਹਾਂ। ਇਹ ਤਾਂ ਭੁਲੇਖਾ, ਉਹਨਾਂ ਨੂੰ ਵੀ ਸਿੱਖੀ ਦਾ ਸਿੱਖ ਹੋਣ ਦਾ ਭੁਲੇਖਾ ਹੋ ਜਾਂਦਾ ਹੁੰਦਾ। ਭਗਤ ਹੋਣ ਦਾ ਵੀ ਭੁਲੇਖਾ ਹੁੰਦਾ ਲੋਕਾਂ ਨੂੰ, ਧਾਰਮਿਕ ਹੋਣ ਦਾ ਵੀ ਭੁਲੇਖਾ ਹੁੰਦਾ ਹੀ ਹੈ। ਪਰਮ ਹੋਰ ਕਿਹਦਾ ਨੋ, ਪਰਮ ਨੋ ਕਿਹਦਾ? ਜੇ ਅਸਾਂ ਜਾਣੀਏ ਹੋਏ ਨਾ ਤੈਸਾ, ਅਸੀਂ ਆਪਣੇ ਨੂੰ ਸਿੱਖ ਜਾਣਦੇ, ਅਸੀਂ ਸਿੱਖ ਹੈਗੇ ਨੀ, ਸਿੱਖ ਹੋਣ ਦਾ ਭਰਮ। ਕੋਈ ਆਦਮੀ ਆਪਣੇ ਆਪ ਨੂੰ ਤਪੀਆ ਸਮਝਦਾ ਤਾਂ ਤਪੀਆ ਹੈ ਨੀ ਉਹਨੂੰ ਭਰਮ। ਕੋਈ ਆਦਮੀ ਗਿਆਨੀ ਗਿਆਨਵਾਨ ਆਪਣੇ ਆਪ ਨੂੰ ਮੰਨਦਾ, ਗਿਆਨ ਉਹਨੂੰ ਹੈ ਨੀ ਅਸਲੀ, ਉਹਨੂੰ ਗਿਆਨੀ ਹੋਣ ਦਾ ਭਰਮ। ਉਹਨੂੰ ਕਹਿੰਦੇ ਨੇ ਭਰਮ ਗਿਆਨੀ, ਮਹਾਂ ਲਿਖੇ ਭਰਮ ਗਿਆਨੀ, ਗਿਆਨੀ ਹੋਣ ਦਾ ਵੀ ਭਰਮ ਹੁੰਦਾ।
ਜਨਮੇ ਸੂਤਕ ਮੂਹੇ ਫੁਨ ਸੂਤਕ,
ਸਭ ਤੋਂ ਵੱਡਾ ਭਰਮ ਮੈਨੂੰ ਗਿਆਨੀ ਹੋਣ ਦਾ। ਉਹ ਕਹਿੰਦਾ ਮੈਂ ਗੁਰਮਤ ਜਾਣਦਾ ਕੀ ਹੈ, ਗੁਰਮਤ ਤੋਂ ਜਾਣਦਾ ਹੀ ਨਹੀਂ, ਭਰਮ ਹੈ ਫਿਰ। ਜੇ ਉਹ ਮੰਨਦਾ ਤਾਂ ਉਹਨੂੰ ਭਰਮ ਹੈ ਫਿਰ, ਇਹ ਗੁਰਮਤ ਤੋਂ ਜਾਣਦਾ ਕੋਈ ਨੀ। ਕਹਿੰਦਾ ਮੈਂ ਗੁਰਮਤ ਜਾਣਦਾ, ਘਰ ਘਰ ਸੁਨੇਹਾ ਦੇਣ, ਸੁਨੇਹਾ ਜਿਹੜੀ ਗੁਰਮਤ ਦਾ ਉਹ ਦੇਊਗਾ ਜਾਂ ਉਹਦੇ ਪੇਪਰ ਚ ਆਉਂਦੀ ਰਹੀ ਜਾਂ ਗੁਰਮਤ ਨਹੀਂ ਹੈ ਨਹੀਂ ਸੀ ਉਹ, ਉਹਨੂੰ ਭਰਮ ਹੈ। ਭਰਮ ਤਾਂ ਹੁੰਦਾ ਹੀ ਹੈ ਸਾਰੇ, ਭਰਮ ਦਾ ਇਲਾਜ ਕਰਾ ਲੈ ਫਿਰ ਉਹਨੂੰ ਸਮਝ ਆਊਗੀ। ਜਿੱਦਣ ਉਹਦੇ ਭਰਮ ਦਾ ਇਲਾਜ ਹੋ ਗਿਆ ਨਾ, ਜਾਲਾ ਭਰਮ ਦਾ ਕੱਟਿਆ ਗਿਆ ਬੁੱਧੀ ਚੋਂ, ਉਧਰ ਪਤਾ ਲੱਗੂ ਵੀ ਗੁਰਮਤ ਕੀ ਹੈ। ਹਾਲੇ ਤਾਂ ਉਹਨੂੰ ਗੁਰਮਤ ਸਮਝੀ ਜਾਂਦਾ ਉਹ, ਹਾਂ ਪਤਾ ਤਾਂ ਉਹਨੂੰ ਹੈਗਾ ਅਸਲ ਚ, ਉਹਦਾ ਛਾਤਰਾ ਕਿਤਾਬਾਂ ਵੇਚਣੀਆਂ ਹੁਣ ਉਹਨੂੰ ਬਣਾ ਕੇ ਉਹ ਛਪਾ ਕੇ, ਕਹਿੰਦਾ ਬੜੀ ਡਿਮਾਂਡ ਹੈ ਕਿਤਾਬਾਂ ਵੇਚੂ 200 ਰੁਪਈਏ ਦੀਆਂ ਬਣਾ ਕੇ। ਜੇ 1000 ਰੁਪਏ ਦੀ 2 ਲੱਖ ਦੀ ਹੈ, 200 ਰੁਪਏ ਕੀਮਤ ਰੱਖਦਾ ਹੀ ਹੁੰਦਾ। ਅੱਗੇ ਕਾਲੇ ਫਾਲੇ ਦੀਆਂ ਕਿਤਾਬਾਂ ਤਾਂ ਵੇਚਦੇ, ਪੈਸੇ ਕਮਾਉਣੇ ਤੇ ਉਹਨੇ, ਪ੍ਰੈਸ ਉਹਦੀ ਕਰਦੀ ਹੈ, ਉਹ ਤਾਂ ਦੁਕਾਨਦਾਰ ਹੈ, ਉਹਨੇ ਕੀ ਲੈਣਾ ਗਿਆਨ ਤੇ, ਕੀ ਲੈਣਾ ਉਹਨੂੰ ਗੁਰਮਤ ਤੇ, ਆਪਣੀ ਦੁਕਾਨਦਾਰੀ ਚਲਾਉਂਦਾ।
ਜਨਮੇ ਸੂਤਕ ਮੂਹੇ ਫੁਨ ਸੂਤਕ,
ਜਨਮੇ ਸੂਤਕ ਜਨਮੇ ਤਾਂ ਪੰਡਤ ਬਣਦਾ ਹੀ ਹੈ, ਸੂਤਕ
ਮੂਹੇ ਫੁਨ ਸੂਤਕ
ਜਦੋਂ ਮਰਦਾ ਫਿਰ ਕਹਿੰਦਾ ਸੂਤਕ, ਘਰ ਚ ਸੂਤਕ ਆ ਗਿਆ ਜੀ, ਉਹਦੇ ਘਰ ਦੀ ਰੋਟੀ ਨੀ ਖਾਣੀ।
ਸੂਤਕ ਪਰਜ ਵੀ ਕੋਈ
ਸੂਤਕ ਨਹੀਂ ਆ, ਜਿੰਨੀ ਪਰਜਾ ਹੈ ਨਾ ਸੰਸਾਰ ਹੈ ਉਹਦੀ ਮਹੱਤ ਮਾਰੀ ਪਈ ਹੈ, ਸਾਰੀ ਪਰਜਾ ਕਦੀ ਕਦੇ ਪਾਈ ਪਈ ਹੈ ਸੂਤਕ ਨੇ। ਪੰਡਤ ਨੇ ਸੂਤਕ ਦਾ ਪ੍ਰਚਾਰ ਕਰਕੇ ਸਾਰਿਆਂ ਦੀ ਮਹੱਤ ਮਾਰੀ ਪਈ ਹੈ, ਸਾਰੇ ਹੀ ਮੰਨਦੇ ਸੂਤਕ ਥਾ ਕਦ ਨੀ। ਸੂਤਕ ਹੁੰਦਾ ਕੀ ਹੈ ਅਸਲ ਚ, ਸੂਤਕ ਸੀ ਕੀ, ਸੂਤਕ ਬਣਾ ਕੀ ਲਿਆ। ਸੂਤਕ ਦਾ ਸੰਬੰਧ ਸੀ ਆਤਮਾ ਨਾਲ, ਆਤਮਾ ਨਾਲ ਸੰਬੰਧ ਹੈ ਸੂਤਕ ਦਾ, ਵੇਦ ਮੰਨਦਾ ਇਸ ਗੱਲ ਨੂੰ, ਪਰ ਉਹਨੇ ਤਾਂ ਮਾਇਆ ਨਾਲ ਬਣਾਤਾ ਸੂਤਕ, ਮਾਇਆ ਤਾਂ ਪਹਿਲਾਂ ਹੀ ਵੇਖਿਆ ਇਹਦਾ ਸੂਤਕ ਕਦ ਹੈ ਜੀ।
ਸੂਤਕ ਪਰਜ ਬਗੋਈ, ਕੌਣ ਪੰਡੀਆ ਕੌਣ ਪਪੀਤਾ,
ਉਹ ਪੰਡਤਾਂ ਮੈਨੂੰ ਦੱਸਦੇ ਤੇ ਪਵਿੱਤਰ ਕੌਣ, ਨਾਲੇ ਤਾਂ ਕਹਿੰਦੇ ਸਾਰੀ ਵੇਖ ਹੈ ਮਾਇਆ, ਪਵਿੱਤਰ ਕੌਣ ਹੈ, ਤੂੰ ਪਵਿੱਤਰ ਹੈ, ਜਲ ਪਵਿੱਤਰ ਹੈ, ਮਿੱਟੀ ਪਵਿੱਤਰ ਹੈ, ਸਰੀਰ ਪਵਿੱਤਰ ਹੈ, ਖੂਨ ਨਿਕਲ ਜਾਂਦਾ ਫਿਰ ਤਾਂ ਤੂੰ ਕਹਿੰਦਾ ਵੀ ਹਰੇ ਹਰੇ ਕਰਦਾ, ਚਾਹੇ ਆਪਣਾ ਹੀ ਹੋਵੇ, ਜਿੰਨਾ ਚਿਰ ਵਿੱਚਾ ਖੂਨ ਉਹ ਠੀਕ ਹੈ, ਜੇ ਬਾਹਰ ਨਿਕਲ ਆਇਆ ਫਿਰ ਪਵਿੱਤਰ ਹੈ। ਸਰੀਰ ਹੈ ਮਾਨਸ ਹੈ ਕਿਸੇ ਦਾ ਵੀ ਹੈ ਉਹ ਪਵਿੱਤਰ ਹੈ, ਜੇ ਵੱਢ ਕੇ ਅੱਡ ਕਰ ਦਈਏ ਫਿਰ ਪਵਿੱਤਰ ਹੋ ਗਿਆ, ਫਿਰ ਪਵਿੱਤਰ ਕਾਹਦੇ ਹੋ ਗਿਆ। ਪਹਿਲਾਂ ਪਵਿੱਤਰ ਕਿਉਂ ਸੀ? ਪਰ ਜੇ ਬਲੀ ਦਿੱਤੀ ਹੋਈ ਘੋੜਾ ਆ ਕੋਈ ਜਾਨਵਰ ਹੋਵੇ ਜਾਂ ਜੱਗ ਕਰਦੇ ਉਹ ਪਵਿੱਤਰ ਹੈ, ਫਿਰ ਨਹੀਂ ਉਹ ਅਪਵਿੱਤਰ ਹੋਇਆ, ਫਿਰ ਪਵਿੱਤਰ। ਤਾਂ ਅਪਵਿੱਤਰ ਪਵਿੱਤਰ ਲਵੇ ਤੇਰੀ ਮਰਜ਼ੀ ਹੋਈ।
ਐਸਾ ਗਿਆਨ ਜਪੋ ਮੇਰੇ ਮੀਤਾ ਰਹਾਓ।
ਦੱਸ ਕੀ ਅਪਵਿੱਤਰ ਹੈ, ਇਹ ਸਵਾਲ ਕੀਤਾ ਉਹਨੂੰ, ਫਿਰ ਜਵਾਬ ਕਹਾਂ ਦਿੱਤਾ। ਗਾਂ ਜਵਾਬ ਹੈ,
ਐਸਾ ਗਿਆਨ ਜਪੋ ਮੇਰੇ ਮੀਤਾ,
ਆ ਗਿਆਨ ਸਮਝ, ਆ ਛੱਡ ਦੇ, ਆ ਜਲ ਹੈ ਜੀ ਪਵਿੱਤਰ, ਇਹ ਛੱਡ ਦੇ ਸੂਤਕ ਪਾਠਕ ਜਿਹੜੀ ਗੱਲ ਹੈ, ਗੱਲ ਆ ਗਿਆਨ ਸੀ ਦਿੱਤਾ ਵੇਦ ਨੇ, ਉਹ ਕਿਹੜਾ ਦਿੱਤਾ ਸੀ? ਐਸਾ ਗਿਆਨ ਜਪੋ ਮੇਰੇ ਮੀਤਾ। ਹੁਣ ਜਪੋ ਤਿੰਨ ਵਾਰ ਆਇਆ ਹੈ ਗਿਆਨ ਦੇ ਨਾਲ, ਇੱਕ ਐਸਾ ਗਿਆਨ ਜਪੈ ਬਨਵਾਰੀ, ਸਮਝੇ ਨੀ, ਇੱਕ ਐਸਾ ਗਿਆਨ ਜਪੋ ਮਨ ਮੇਰੇ ਹੋਵੋ ਚਾਕਰ ਸਾਕੇ ਘੇਰੇ, ਹੁਣ ਸਾਚੇ ਘੇਰੇ, ਹੁਣ ਜਪੋ ਗਿਆਨ ਦੇ ਨਾਲ ਆ ਗਿਆ ਲਫ਼ਜ਼, ਇਹਨਾਂ ਦਾ ਜਪ ਦੇ ਸਪੈਸ਼ਲ ਅਰਥ ਨੇ ਗੁਰਬਾਣੀ ਚ। ਗਿਆਨ ਜਪਣਾ, ਗਿਆਨ ਸਮਝਣ ਦੇ ਵਿਸ਼ਾ, ਗਿਆਨ ਪ੍ਰਾਪਤ ਕਰਨ ਦਾ ਵਿਸ਼ਾ, ਨਾਮ ਜਪਣਾ ਨਾਮ ਪ੍ਰਾਪਤ ਕਰਨਾ, ਨਾਮ ਲੈਣ ਦਾ ਮਤਲਬ ਨਾਮ ਪ੍ਰਾਪਤ ਕਰਨਾ, ਸੱਚ ਦਾ ਗਿਆਨ ਪ੍ਰਾਪਤ ਕਰਨਾ ਨਾਮ ਲੈਣਾ, ਆਤਮ ਗਿਆਨ ਪ੍ਰਾਪਤ ਕਰਨਾ ਨਾਮ ਲੈਣਾ, ਗੁਰਬਾਣੀ ਚੋਂ ਗਿਆਨ ਸਮਝਣਾ, ਗੁਰਬਾਣੀ ਨੂੰ ਸਮਝ ਲੈਣਾ ਪ੍ਰਾਪਤ, ਇਹ ਚੋਂ ਮੱਖਣ ਰਿੜਕ ਕੇ ਇਹਨੂੰ ਬਲੋ ਕੇ ਸਮਝ ਕੇ ਜੋ ਮੱਖਣ ਕੱਢ ਲੈਣਾ, ਤੱਟ ਕੱਢ ਕੇ ਕੱਢ ਲੈਣਾ, ਇਹਨੂੰ ਜਪਣਾ ਕਹਿੰਦੇ ਨੇ। ਇਹ ਸਿੱਖ ਕੀ ਕਰਨ ਲੱਗੇ ਨੇ? ਜੋ ਹਿੰਦੂ ਕਰਦੇ ਨੇ ਉਹ ਲੱਗੇ ਨੇ, ਉਹ ਕੰਮ ਕਰਨ ਲੱਗ ਗਏ ਜੋ ਹਿੰਦੂ ਕਰਦੇ ਸੀ। ਤੇ ਗੁਰਬਾਣੀ ਅਸਲ ਜਿਹਨਾਂ ਨੇ ਲਾਇਆ ਸੀ ਇਸ ਪਾਸੇ, ਉਹਨਾਂ ਨੂੰ ਪਤਾ ਸੀ ਵੀ ਇਹਨਾਂ ਨੂੰ ਗੁਰਬਾਣੀ ਦੀ ਜੇ ਸਮਝ ਆ ਗਈ ਫਿਰ ਗਏ, ਫਿਰ ਦੁਬਾਰਾ ਫਿਰ ਉਹ ਜਿਹਾ ਸਿਆਪਾ ਖੜਾ ਹੋ ਜੂ ਜਿਹਾ ਜਿਹਾ ਪਹਿਲਾਂ ਸੀ। ਜਿਹੋ ਜਿਹਾ ਪਹਿਲਾਂ ਮਸਾਂ ਲਾਇਆ ਗੜੋ ਨਾ ਸਿਆਪਾ, ਉਹ ਦੁਬਾਰਾ ਪੈਦਾ ਹੋ ਜਾਣਾ ਜਿੱਦਣ ਗੁਰਬਾਣੀ ਸਮਝ ਆ ਗਈ ਇਹਨਾਂ ਨੂੰ, ਤਾਂ ਕਰਕੇ ਉਲਟੇਰਾ ਪਾਏ ਹੋਏ ਸੀ, ਹੁਣ ਫਿਰ ਉਹੀ ਸਿਆਪਾ ਖੜਾ ਹੋ ਜਾਣਾ। ਉਹਨਾਂ ਦਾ ਗੜ ਉਹੀ ਹੋ ਜਾਣਾ, ਮੂਰਤੀ ਪੂਜਾ ਕਰਦੇ ਨੇ ਜਿਹੜੇ। ਹਾਂਜੀ,
ਨੈਣੋ ਸੂਤਕ ਬੈਣੋ ਸੂਤਕ ਸੂਤਕ ਸ਼੍ਰਵਣੀ ਹੋਈ,
ਪੜੋ ਨੈਣੋ ਸੂਤਕ, ਸੂਤਕ ਆਤਮਾ ਨੂੰ ਹੈ, ਦੇਖਣ ਨੂੰ ਸੂਤਕ ਹੈ, ਤੇਰੇ ਦ੍ਰਿਸ਼ਟੀਕੋਣ ਨੂੰ ਸੂਤਕ ਹੈ, ਉਹ ਆਤਮਾ ਦੇਖਣੀ ਤੇ ਦੇਖਦਾ ਤੂੰ ਆਇਆ, ਸੂਤਕ ਤੇਰੇ ਆਪੇ ਹੀ ਹੈ, ਸੂਤਕ ਸੀ ਆਤਮਾ ਨੂੰ, ਤੂੰ ਕਰਤਾ ਪਾਣੀ ਨੂੰ ਸੂਤਕ, ਉਹ ਸਰੀਰ ਨੂੰ ਸੂਤਕ, ਇਹ ਤਾਂ ਪਹਿਲਾਂ ਹੀ ਸੂ, ਇਹਦਾ ਜਿਹਨੂੰ ਲੱਗ ਜਾਵੇ ਨਾ ਉਹਨੂੰ ਸੂਤਕ ਹੋ ਜਾਂਦਾ, ਜਿਹੜੀ ਬਿਖ ਚੀਜ਼ ਆ ਉਹਦਾ ਪਵਿੱਤਰ ਹੈ, ਉਹਨੂੰ ਪਵਿੱਤਰ ਕਰ ਕੌਣ ਦਊਗਾ? ਬਿਖ ਨੂੰ ਕੌਣ ਪਵਿੱਤਰ ਕਰ ਦਊਗਾ? ਜਿਹਨੂੰ ਬਿਖ ਕਹਿਤਾ ਨਾ, ਮਾਇਆ ਬਿਖਿਆ, ਇਹਨੂੰ ਪਵਿੱਤਰ ਕੌਣ ਕਰੂਗਾ? ਇਹਨੂੰ ਸੁੱਚਾ ਕੌਣ ਕਰ ਦੂਗਾ? ਸੁੱਚੇ ਨਾ ਆਖੀਆਂ ਬਹਿਣ ਜੇ ਪਿੰਡਾਂ ਧੋਏ, ਪਿੰਡਾਂ ਧੋ ਲਿਆ ਸੁੱਚੇ, ਕਿਉਂਕਿ ਪਾਣੀ ਨੂੰ ਸੂਤ ਕਹਿਣਾ, ਪਾਣੀ ਉਹ ਪਵਿੱਤਰ, ਜਿਹਦਾ ਪਿੰਡਾਂ ਧੋਤਾ ਉਹੀ ਸੂਤ ਅਪਵਿੱਤਰ ਹੈ, ਸੁੱਚਾ ਕਿਵੇਂ ਹੋ ਗਿਆ? ਸੱਚ ਬਿਨਾ ਸੁੱਚਾ ਕੋ ਨਾ ਹੈ, ਸੱਚ ਬਿਨਾ ਕੋਈ ਮਨ ਨਹੀਂ ਸੁੱਚਾ ਹੁੰਦਾ, ਆਤਮਾ ਨਾਲ ਸੱਚ ਔਰ ਸੁੱਚ ਦੀ ਸੰਬੰਧ ਹੈ, ਸਰੀਰ ਨਾਲ ਕੋਈ ਸੰਬੰਧ ਨਹੀਂ, ਖਾਣ ਪੀਣ ਨਾਲ ਕੋਈ ਸੰਬੰਧ ਨਹੀਂ ਹੈ, ਗੁਰਬਾਣੀ ਨਹੀਂ ਮੰਨਦੀ ਇਹਨਾਂ ਗੱਲਾਂ ਨੂੰ, ਇਹ ਗੱਲਾਂ ਨੇ ਹਿੰਦੂਆਂ ਦੀਆਂ, ਸਿੱਖ ਵੀ ਉਹ ਹਿੰਦੂ ਦੇ ਨੇੜੇ ਮੰਨਦੇ ਨੇ ਇਹਨਾਂ ਗੱਲਾਂ ਨੂੰ, ਸਿੱਖਾਂ ਚ ਹਿੰਦੂਆਂ ਚ ਬਹੁਤਾ ਫਰਕ ਨਹੀਂ ਹੈਗਾ।
ਨੈਣੋ ਸੂਤਕ ਬੈਣੋ ਸੂਤਕ,
ਨੈਣੋ ਸੂਤਕ ਦ੍ਰਿਸ਼ਟੀ ਚ ਸੂਤਕ ਹੈ ਸਾਡੇ,
ਬੈਣੋ ਸੂਤਕ
ਬੋਲਾਂ ਦੇ ਵਿੱਚ ਸੂਤਕ ਹੈ, ਬੋਲਦੇ ਆ ਜਿਹੜੇ, ਆਤਮਾ ਦੀ ਗੱਲ ਕਰਦੇ ਨੀ, ਕਰਦੇ ਆ ਸਰੀਰ ਦੀ, ਆਪੇ ਬੈਣੋ ਸੂਤਕ ਹੋ ਗਿਆ, ਉਹ ਬੋਲੀ ਚ ਸੂਤਕ ਹੈ ਸਾਡੇ ਲੱਗਿਆ ਹੋਇਆ,
ਸੂਤਕ ਸ਼੍ਰਵਣੀ ਹੋਈ,
ਇਸ ਕਰਕੇ ਸਾਡੀ ਬੋਲੀ ਪਵਿੱਤਰ ਨਹੀਂ ਹੈ, ਪਰ ਗੁਰਬਾਣੀ ਦੀ ਬੋਲੀ ਪਵਿੱਤਰ ਹੈ, ਜਿਹੜਾ ਪੁਨੀਤ ਗੱਲ ਸੁਣੂ ਪਵਿੱਤਰ ਬੋਲੂਗਾ, ਆਵਾਜ਼ ਪਵਿੱਤਰ ਹੈ ਉਹਦੀ, ਸੁਣਦੇ ਪੁਨੀਤ ਕਹਤੇ
ਪਵਿੱਤਰ,
ਬਸ ਬਚਨ ਉਹਦੇ ਪਵਿੱਤਰ ਨੇ ਜਿਹੜਾ ਪੁਨੀਤ ਸੁਣੂਗਾ, ਜਿਹੜੇ ਪੁਨੀਤ ਸੁਣੂਗਾ ਨੀ ਉਹਦੇ ਪਵਿੱਤਰ ਬਚਨ ਨਹੀਂ ਹੋ ਸਕਦੇ, ਜਿਹੜਾ ਨਾਮ ਨਾਲ ਜੁੜਿਆ ਨੀ ਹੋਇਆ ਤੁਰਕੀ ਬਣ ਨੂੰ ਸਿੱਧਾ, ਉਹ ਪਵਿੱਤਰ ਬਚਨ ਵੀ ਨਹੀਂ ਬੋਲ ਸਕਦਾ, ਬਾਣੀ ਵੀ ਨਹੀਂ ਬੋਲ ਸਕਦਾ, ਗੁਰਬਾਣੀ ਦਾ ਉਹ ਮੱਖਣ ਉਹ ਤਾਂ ਦੁੱਧ ਬਣਾਊਗਾ, ਮੱਖਣੇ ਵੀ ਦੁੱਧ ਕਿੱਥੋਂ ਬਣਾ ਕੇ ਦੇ ਦੂ ਤੁਹਾਨੂੰ?
ਉਠਤ ਬੈਠਕ ਉਠਤ
ਬੈਠਕ ਬੈਣੋ ਸੂਤਕ
ਸੂਤਕ ਸਰਵਣੀ ਹੋਈ
ਸੂਤਕ ਸਰਵਣੀ ਹੋਈ ਜੋ ਸੁਣਿਆ ਉਹ ਵੀ ਸੂਤਕ ਹੈ। ਸੁਣਿਆ ਕੁਛ ਸੀ ਸਮਝ ਲਿਆ ਕੁਛ ਗੁਰਬਾਣੀ ਨੇ ਕੁਛ ਕਹਿਤਾ ਸਮਝ ਕੁਛ ਲਿਆ ਸੀ ਇਹ ਵੀ ਸੂਤਕ ਹੈ। ਸਾਡੀ ਭਾਸ਼ਾ ਨੂੰ ਸੂਤਕ ਹੈ ਸਾਡੀ ਬੁੱਧੀ ਨੂੰ ਸੂਤਕ ਹੈ।
ਉਠਤ ਬੈਠਤ ਸੂਤਕ ਲੱਗਾ ਸੂਤਕ ਪਰੈ ਰਸੋਈ
ਉੱਠਦੇ ਬੈਠਦੇ ਸੂਤਕ ਆਪੇ ਲੱਗਣ ਗੱਲਾਂ ਕਰਦੇ ਉੱਠਦੇ ਬੈਠਦੇ ਦੇਖਦੇ ਗੱਲਾਂ ਕਰਦੇ ਸੂਤਕ ਧਾਰ ਵੱਲ ਲੱਗੀ ਜਾਂਦਾ ਕਿ ਨੈਣੋ ਸੂਤਕ ਹੈ। ਇਹ ਗਿਆਨ ਇੰਦਰੀਆਂ ਨੂੰ ਜਦ ਸੂਤਕ ਹੈ ਤਾਂ ਸੂਤਕ ਤਾਂ ਨਾਲ ਚੱਲੀ ਹੀ ਜਾਣਾ
ਸੂਤਕ ਪਵਾਇਆ
ਦੇਖਣਾ ਉਹ ਵੀ ਸੂਤਕ ਲੱਗਣਾ ਅੰਦਰ ਜੋ ਦੇਖਣਾ ਉਹਦੀ ਇੱਛਾ ਪੈਦਾ ਹੋਣੀ ਹੈ ਮਾਇਆ ਦੀ ਸੂਤਕ ਲੱਗ ਗਿਆ ਜੋ ਸੁਣਨਾ ਉਹਦੇ ਨੂੰ ਵੀ ਸੂਤਕ ਲੱਗਣਾ
ਸੂਤਕ ਪਵਾ ਰਸੋਈ
ਸੂਤਕ ਪਵਾ ਰਸੋਈ ਜੇ ਤੂੰ ਕਿਸੇ ਨੂੰ ਗੱਲ ਦੱਸੇਗਾ ਗਿਆਨ ਕਰੇਗਾ ਉਹਦੇ ਨਾਲ ਵੀ ਸੂਤਕ ਹੈ ਜਿਹੜਾ ਤੂੰ ਗਿਆਨ ਚ ਰਸ ਦਏਗਾ ਨਾ ਰਸੋਈ ਬਣਾ ਕੇ ਦਏਗਾ ਉਹਨੂੰ ਇਹ ਰਸੋਈ ਤਾਂ ਕਿਹਾ ਲੰਗਰ ਤਾਂ ਨੀ ਕਿਹਾ ਇਹ ਰਸੋਈ ਸੂਤਕ ਵਾਲੀ ਹੈ ਭੁਲੇਖਾ ਕਰ ਲਓ ਵੀ ਤੂੰ ਰਸੋਈ ਹੈ ਜਿਹੜੀ ਮਾਇਆ ਦੇ ਰਸ ਹੁੰਦੇ ਨੇ ਉਹ ਰਸੋਈ ਹੁੰਦੀ ਹੈ ਜਿਹੜਾ ਨਾਮ ਦਾ ਰਸ ਹੁੰਦਾ ਉਹ ਲੰਗਰ ਹੁੰਦਾ ਚਾਹੇ ਨਾਮ ਦਾ ਉਪਦੇਸ਼ ਹੋਵੇ
ਲੰਗਰ ਹੁੰਦਾ
ਜੇ ਨਾਮ ਦਾ ਉਪਦੇਸ਼ ਹੈ ਉਹ ਲੰਗਰ ਹੈ ਜੇ ਨਾਮ ਦੀ ਚਰਚਾ ਦੇ ਵਿੱਚ ਗੱਲ ਮਾਇਆ ਦੀ ਕਰ ਰਿਹਾ ਆਦਮੀ ਦੇ ਜਿਵੇਂ ਸਾਡੇ ਟੀਵੀ ਕਰਦੇ ਨੇ ਜੇ ਬਾਹਰ ਮੁਖੀ ਗੱਲ ਕਰ ਲਿਆ ਰਸੋਈ ਹੈ ਲੰਗਰ ਨਹੀਂ ਹੈ
ਸੂਤਕ
ਜੇ ਖੀਰ ਦੇ ਅਰਥ ਜਿਹੜੇ ਉਹ ਕਰਦੇ ਨੇ ਉਹ ਕਰ ਲੈ ਨਾ ਵੀ ਉਹ ਲੰਗਰ ਦੇ ਵਿੱਚ ਜਿਹੜੀ ਖੀਰ ਚੱਲਦੀ ਸੀ ਸੰਗਤ ਨੂੰ ਘਿਓ ਪਾ ਕੇ ਉਹ ਰਸੋਈ ਹੈ ਫਿਰ ਲੰਗਰ ਨਹੀਂ ਹੈ ਉਹ ਰਜ ਅੰਮ੍ਰਿਤ ਖੀਰ ਘਿਆਲੀ ਆਹ ਹੈ ਜਿਹੜਾ ਚੱਲਦਾ ਸੀ ਲੰਗਰ ਕੌਣ ਚਲਾ ਰਿਹਾ ਸੀ ਗੁਰੂ ਅੰਗਦ ਚਲਾ ਰਿਹਾ ਸੀ ਨਾਨਕ ਖੀਵੀ ਖੀਵੀ ਤਾਂ ਲਿਆ ਇਸ ਨੇ ਲਿਖਿਆ ਬਵੇਕ ਉਹਨੂੰ ਲਿਖਿਆ ਗੁਰਮੁਖੀ ਨੂੰ ਗੁਰਮੁਖੀ ਲਫ਼ਜ਼ ਹੈ ਬਵੇਕ ਬੁੱਧੀ ਨੂੰ ਲਿਖਿਆ ਨਾਨਕ ਖੀਵੀ ਨੇਕ ਜਨ ਜਨ ਆਦਮੀ ਲਿਖਦਾ ਜਨ ਲਫ਼ਜ਼ ਪਲਿੰਗ ਆ ਗਿਆ ਜਿਹਨੂੰ ਬਹੁਤ ਹੀ ਸ਼ੌਂਕ ਪਤਰਾਲ ਲਈ ਇਹਨਾਂ ਨੂੰ ਕੀ ਪਤਾ ਵੀ ਕਦ ਪਲਿੰਗ ਆ ਜਾਂਦਾ ਕਦ ਇਸਤਰੀ ਲਿੰਗ ਆ ਜਾਂਦਾ ਇਹਦੇ ਚ ਇਹਦੇ ਲਿੰਗ ਭੇਦ ਹੁੰਦਾ ਲਿੰਗ ਭੇਦ ਮਾਇਆ ਚ ਹੁੰਦਾ ਜਦੋਂ ਕਹਾਣ ਦੀ ਗੱਲ ਕਰੀ ਦੀ ਫਿਰ ਲਿੰਗ ਭੇਦ ਨਹੀਂ ਹੁੰਦਾ ਉਹ ਚ ਆ ਗੁਰਬਾਣੀ ਦਾ ਲੰਗਰ ਹੁੰਦਾ ਗੁਰਬਾਣੀ ਦਾ ਲੰਗਰ ਚੱਲਦਾ ਸੀ ਉੱਥੇ
ਹਸਨ ਕੀ ਵਿਧ ਸਭ ਕੋ ਜਾਣਾ ਹੈ ਛੁੱਟਣ ਕੀ ਇੱਕ ਕੋਈ
ਇਸ ਕਰਕੇ ਫਸਾਉਣ ਦੀਆਂ ਵਿਧੀਆਂ ਸਾਰੇ ਹੀ ਜਾਣਦੇ ਨੇ ਉਹ ਨੀ ਕੋਈ ਔਖੀ ਜਿੰਨੇ ਲੋਕ ਗੁਰਬਾਣੀ ਨੂੰ ਅਰਥਾ ਰਹੇ ਨੇ ਫਸਲ ਕੀ ਵਿਧ ਹੈ ਉਹ ਸਾਰੇ ਹੀ ਜਾਣਦੇ ਨੇ ਸਾਰੇ ਟੀਕੇ ਕੀਤੇ ਪਏ ਨੇ ਬਥੇਰੀਆਂ ਕਿਤਾਬਾਂ ਲਿਖੀਆਂ ਹੋਈਆਂ ਨੇ ਜਿੰਨੇ ਵੀ ਅਰਥ ਚੱਲਦੇ ਨੇ ਫਸਲ ਕੀ ਵਿਧ ਹੈ ਜਦ ਸਹੀ ਅਰਥ ਨਹੀਂ ਹੋਣੇ ਤਾਂ ਫਸਲ ਕੀ ਵਿਧ ਹੈ ਛੁੱਟਣ ਸਾਰੇ ਜਾਣਦੇ ਨੇ ਛੁੱਟਣ ਦੀ ਵਿਧੀ ਇਹਦੇ ਚ ਜਿਹੜੀ ਹੈ ਉਹਨੂੰ ਕੋਈ ਗੱਲਾਂ ਜਾਣਦਾ
ਛੁੱਟਣ ਕੀ ਇੱਕ ਕੋਈ
ਉਹ ਇੱਕੋ ਵਿਧੀ ਹੈ ਛੁੱਟਣ ਦੀ ਇੱਕੋ ਹੀ ਅਰਥ ਆ ਜਾਣਗੇ ਉੱਥੇ ਆ ਕੇ ਸਾਰਿਆਂ ਦੇ ਫਿਰ ਅਰਥ ਜਿੰਨਾ ਚਿਰ ਨਹੀਂ ਮਿਲਦੇ ਗੁਰਬਾਣੀ ਦੇ ਖਰੇ ਨਹੀਂ ਉਤਰਦੇ ਉਹਨਾਂ ਚਿਰ ਫਸਲ ਕੀ ਵਿਧ ਹੈ ਗੁਰਬਾਣੀ ਹੋਈ ਤੁਹਾਡੇ ਅਰਥਾਂ ਨੂੰ ਕੱਟੀ ਜਾਂਦੀ ਹੈ ਜਿੱਥੇ ਫਸਲ ਕੀ ਵਿਧ ਹੈ ਜਦੋਂ ਗੁਰਬਾਣੀ ਅਨੁਸਾਰ ਅਰਥ ਆ ਜਾਣਗੇ ਸਾਰੇ ਫਿਰ ਛੁੱਟਣ ਕੀ ਵਿਧ ਗੁਰਬਾਣੀ ਦੀ ਕਸੌਟੀ ਦੇ ਖਰੇ ਉਤਰਨਗੇ ਅਰਥ ਉਹ ਫਿਰ ਉਹ ਛੁੱਟਣ ਕੀ ਵਿਧ ਬਣਨੀ ਹੈ ਉਹ ਇੱਕੋ ਹੀ ਵਿਧੀ ਆ ਜਾਣੀ ਉੱਥੇ ਆ ਕੇ ਉਹਨੂੰ ਕੋਈ ਗੱਲਾਂ ਜਾਣਦਾ ਬਾਕੀ ਫਸਲ ਕੀ ਵਿਧੀਆਂ ਨੇ ਸਾਰੀਆਂ ਇਹ ਜੋ ਪੜਦੇ ਤਾਂ ਵੇਦੇ ਦੇ ਲੋਕ ਵਿਧੀਆਂ ਬਣਾਈਆਂ ਨੇ ਫਸਲ ਕੀ ਸੰਤ ਕੀ ਪੜਦੇ ਤੇ ਪੜ੍ਹਾਈ ਤਾਂ ਇੱਕੋ ਹੀ ਹੈ ਸਾਰੇ ਕਹਿੰਦੇ ਨੇ ਪਰਮੇਸ਼ਰ ਇੱਕ ਹੈ ਪਰ ਸੰਤ ਸਮੂਹ ਅਨੇਕਮਤੀ ਤੇ ਕਿਵੇਂ ਹੋ ਗਏ ਆਪ ਆਪਣੀ ਬੁੱਧ ਹੈ ਜੇਤੀ ਬਣ ਭਿੰਨ ਭਿੰਨ ਤੋਂ ਜਿਹੜੀ ਭਿੰਨ ਭਿੰਨ ਬਣਨ ਜਿਵੇਂ ਸਿੱਖ ਵਿਦਵਾਨ ਗੱਲਾਂ ਕਰਦੇ ਨੇ ਫਸਲ ਕੀ ਵਿਧ ਬਣ ਜਾਂਦੀ ਹੈ ਇਸੇ ਨੂੰ ਫਸਲ ਕੀ ਵਿਧ ਕਿਹਾ ਹੋਇਆ ਹੈ ਛੁੱਟਣ ਦੀ ਤਾਂ ਇੱਕ ਹੈ ਸਾਰਿਆਂ ਦੀ ਇੱਕ ਗੱਲ ਹੈ ਨਾਨਕ ਲੇਖੇ ਇੱਕ ਗੱਲ ਇਹਨਾਂ ਦੀ ਗੱਲ ਕਿਵੇਂ ਮਿਲਦੀ ਹੈ ਤੁਹਾਡੀ ਕਿਉਂ ਨਹੀਂ ਮਿਲਦੀ ਵਿਦਵਾਨਾਂ ਦੀ ਤੁਹਾਨੂੰ ਸਮਝ ਨਹੀਂ ਆਇਆ ਦੀ
ਕਹੇ ਕਬੀਰ ਰਾਮ ਹਿਰਦੇ ਵਿਚਾਰਾ ਸੂਤਕ ਧਿਨ ਨਾ ਹੋਈ
ਕਬੀਰ ਕਹਿੰਦਾ ਜਿਹਨੇ ਹਿਰਦੇ ਦਾ ਆਰਾਮ ਵਿਚਾਰ ਲਿਆ ਨਾ, ਆਰਾਮ ਦੇ ਵਿੱਚ ਹੈ ਜਿਹੜਾ ਉਹ ਆਰਾਮ ਵਿਚਾਰਿਆ ਉਹਨੂੰ ਸੂਤਕ ਨਹੀਂ ਹੁੰਦਾ, ਜਿਹੜਾ ਬਾਹਰ ਆਰਾਮ ਵਿਚਾਰਿਆ ਜਿਹਨਾਂ ਨੇ ਆਰਾਮ ਬਾਹਰ ਮੰਨਿਆ ਉਹਨਾਂ ਨੂੰ ਸਾਰਿਆਂ ਨੂੰ ਸੂਤਕ ਆ। ਪੰਡਿਤ ਬਾਹਰ ਮੰਨਦਾ ਨਾ ਆਰਾਮ, ਜਿਹਨਾਂ ਨੇ ਅਯੁੱਧਿਆ ਦਾ ਰਾਮ ਮੰਦਰ ਮੰਨਿਆ, ਅਯੁੱਧਿਆ ਦੇ ਵਿੱਚ ਜਨਮ ਮੰਨਿਆ ਰਾਮ ਦਾ, ਉਹ ਸਾਰੇ ਸੂਤਕ ਦੇ ਗ੍ਰਸੇ ਹੋਏ ਨੇ। ਉਹਨਾਂ ਨੇ ਤਾਂ 12 ਮਹੀਨੇ 30 ਦਿਨ ਸੂਤ ਕੇ ਰਹਿਣਾ ਰਸੋਈ ਚ, ਕਿ ਪਾਣੀ ਮਹਿਲਾ ਮਾਟੀ ਗੋਰੀ ਤੇ ਸਮਾਟੀ ਕੀ ਪੁੱਤਰੀ ਜੋਰੀ, ਇਹ ਸਰੀਰ ਹੈ ਉਹਨਾਂ ਦਾ ਸੂਤਕ ਹੈ। ਗਾਂ ਉਹ ਕਹਿਤਾ ਗੁਰੂ ਨਾਨਕ ਦੇਵ, ਤੁਸੀਂ ਮਰੇ ਤੇ ਜੇ ਮੰਨਦੇ ਹੋ ਸੂਤਕ, ਗੋਹੇ ਅਤੇ ਲੱਕੜੀ ਅੰਦਰ ਕੀੜਾ ਹੋਏ ਜੇਤੇ ਦਾਣੇ ਅੰਨ ਕੇ ਜੀ ਬਾਜ ਨਾ ਕੋਏ, ਦੌੜੀ ਚ ਪਾਤੀ ਦਾਲ ਰਿਣ ਲਈ ਤਾਂ ਸਾਰੀ ਮਰ ਗਈ, ਜੀ ਮਰ ਗਿਆ ਉੱਥੇ ਸੂਤਕ ਕਿਵੇਂ ਨਹੀਂ ਹੋਇਆ। ਉਹਨਾਂ ਨੇ ਹੋਰ ਵਿਆਖਿਆ ਕਰਤੀ ਇਹਦੀ, ਜੇਕਰ ਸੂਤਕ ਮੰਨੀਏ ਸਭ ਤੇ ਸੂਤਕ ਹੋਏ, ਗੁਰੂ ਨਾਨਕ ਕਹਿੰਦਾ ਜੇ ਸੂਤਕ ਮੰਨੀਏ ਹਰ ਇੱਕ ਜੀਵ ਦੇ ਬਦਲ ਤੇ ਸੂਤਕ ਹੋਣਾ ਚਾਹੀਦਾ। ਫਿਰ ਗੋਹੇ ਤੇ ਲੱਕੜੀ ਅੰਦਰ ਕੀੜਾ ਹੋਏ, ਉਹਦੇ ਅੰਦਰ ਕੀੜੇ ਹੁੰਦੇ ਨੇ, ਲੱਕੜੀ ਜਾਲੀ ਅੱਗ ਦੇ ਵਿੱਚੋਂ ਜੀ ਮਰ ਗਿਆ ਵਿੱਚ ਗੋਹੇ ਚ ਲੱਕੜ ਚ, ਸੂਤਕ ਹੋ ਗਿਆ ਰਸੋਈ ਜੇ ਤੁਹਾਡੇ। ਜੇ ਇਹ ਵੀ ਨਹੀਂ ਹੋਇਆ, ਹੁਣ ਗੈਸ ਆ ਕੋਈ ਕਹਿੰਦੇ ਗੈਸ ਆਇਆ ਕੋਈ ਧੋ ਕੇ ਜਾਲ ਲਿਆ, ਨਹੀਂ ਸੀ ਗੋਹੇ ਲੱਕੜੀ ਚ ਕੀੜਾ, ਲੱਕੜੇ ਸੀ ਕੀੜਾ ਨਹੀਂ ਸੀ, ਜੇ ਤੇ ਦਾਣੇ ਅੰਨ ਕੇ ਜੀ ਬਾਜ ਨਾ ਕੋਈ, ਅੰਨ ਦੇ ਬਿਨਾਂ ਤਾਂ ਰਸੋਈ ਬਣਨੀ ਹੋਣੀ ਹੈ, ਉਹ ਸਾਰੇ ਜੀ ਹੈ। ਸਮਝਿਆ ਨੀ, ਉਹਨਾਂ ਨੇ ਇਹ ਦਲੀਲਾਂ ਦਿੱਤੀਆਂ, ਇਹ ਤੋਂ ਗਾਹਾਂ ਵਧਾ ਕੇ ਗੱਲ ਕੀਤੀ ਹੈ ਥੋੜੀ ਜੀ
ਗੌੜੀ ਝਗੜਾ।
ਫਿਰ ਉਹਨਾਂ ਨੇ ਗਾਹ ਗਿਆ, ਮਨ ਕਾ ਸੋਤਕ ਲੋਭ ਹੈ, ਅਸਲ ਤਾਂ ਸੋਤਕ ਲੋਭ ਹੈ ਤੇਰਾ, ਮਨ ਕਾ ਸੋਤਕ ਸੂਤਕ ਲੋਭ ਹੈ, ਜੀਭਾ ਸੂਤਕ ਕੂੜ ਆ ਝੂਠ ਬੋਲਦਾ ਇਹ ਸੂਤਕ ਹੈ। ਜਿੱਦਾਂ ਤੇਰਾ ਜੀਭ ਤੋਂ ਸੂਤਕ ਉਤਰ ਗਿਆ ਸੱਚ ਬੋਲਣ ਲੱਗ ਜਾਏਗਾ, ਅਗੁਰ ਬਾਣੀ ਬੋਲੇਗਾ, ਸੂਤਕ ਤਾਂ ਪਹਿਲਾਂ ਹੀ ਨਾ ਹੀ ਫਿਰਦਾ, ਉਹ ਤੂੰ ਜੋਤ ਛੱਡ ਕੇ ਜਾਤ ਨਾਲ ਜੁੜ ਗਿਆ ਸੂਤਕ ਲੱਗ ਗਿਆ। ਜਿਹੜੇ ਜੋਤ ਛੱਡ ਕੇ ਜਾਤ ਦੀ ਗੱਲ ਕਰਦੇ ਨੇ ਨਾ ਇਤਿਹਾਸ ਦੀ, ਉਹ ਸੂਤਕ ਹੈ ਸਾਰਿਆਂ ਦੀ ਜੀਭ ਨੂੰ, ਜੀਭਾ ਸੂਤਕ ਕੂੜ, ਅੱਖੀ ਸੂਤਕ ਵੇਖਣਾ ਪਰਤਰੀਆ ਪਰਤਨ ਰੂਪ। ਪਰਤਰੀਆ ਕੀ ਹੁੰਦੀ ਹੈ? ਪਰਾਈ ਮਤ, ਮਨਮਤ, ਮਨਮਤ ਤੇ ਮਨਮਤ ਮੰਨਣੀ, ਪਰਤਰੀਆ ਕਿਸੇ ਦੀ ਮਤ ਮੰਨ ਲੈਣੀ, ਪਰਮੇਸ਼ਰ ਦੀ ਮਤ, ਜਿਹੜੀ ਆਪਣੇ ਅੰਤਰ ਆਤਮਾ ਦੀ ਆਵਾਜ਼ ਆਪਣੀ ਮਤ, ਇੰਨੇ ਚ ਮਤ ਹੈ, ਇੰਨੇ ਚ ਭਗਤੀ ਹੈ, ਇਹਨੂੰ ਕਹਿੰਦੇ ਜਿਹੜੀ ਗੁਰਮਤ ਹੈ, ਨਿੱਜ ਭਗਤੀ ਹੈ, ਨਿੱਜ ਭਗਤੀ ਸੀਲਵੰਤੀ ਨਾਰ, ਕਿਸੇ ਦੀ ਮਤ ਨਹੀਂ ਹੈ। ਉੱਥੇ ਕਿਹਾ, ਉੱਥੇ ਤਾਂ ਹੀ ਕਿਹਾ ਪਰਤਰੀਆ, ਪਰਤਰੀਆ ਕੀ ਹੈ? ਕਿਸੇ ਦੀ ਮਤ ਲੈਣੀ, ਮਨਮਤ ਲੈਣੀ, ਮਨਮਤ ਗ੍ਰਹਿਣ ਕਰਨੀ। ਗੁਰਮਤ ਤਾਂ ਆਤਮ ਭਗਤੀ ਹੈ, ਨਿੱਜ ਭਗਤੀ ਹੈ, ਨਿੱਜ ਭਗਤੀ ਸੀਲਵੰਤੀ ਨਾਰ, ਆਪਣੀ ਭਗਤ ਆਪ ਦੀ ਲੜਾਈ, ਆਪਣੀ ਭਗਤ ਆਪ ਦੀ ਲੜਾਈ। ਇਹਨਾਂ ਗੱਲਾਂ ਨਾਲ ਨੀ ਵਿਦਵਾਨਾਂ ਨੂੰ ਭੇਜਦਾ ਹੈਗਾ, ਵਿਦਵਾਨਾਂ ਦੀ ਸਮਝ ਤੇ ਬਾਹਰ ਨੇ ਗੱਲਾਂ। ਅਜੋ ਇਹ ਦਾਇਰੇ ਚ ਵਿਦਵਾਨ ਆਏ ਨੀ, ਇਹ ਦਾਇਰੇ ਚ ਨਹੀਂ ਆਏ, ਦਾਇਰੇ ਤੇ ਬਾਹਰ ਫਿਰਦੇ ਨੇ, ਅਜੋ ਬਾੜੇ ਚ ਨਹੀਂ ਬੜੇ, ਜੰਗਲੀ ਜਾਨਵਰ ਹੁੰਦੇ ਨੇ ਜਿਹੜੇ ਜੰਗਲੀ ਹੁੰਦੇ ਨੇ, ਬਾੜੇ ਚ ਨਹੀਂ ਬੜਦੇ ਹੁੰਦੇ। ਦੇਖੋ ਨਾ, ਜੰਗਲੀ ਕੋਈ ਜਾਨਵਰ ਹੋਵੇ, ਗਾਂ ਹੋਣ ਜੰਗਲੀ, ਜੇ ਤੁਹਾਡੇ ਗਾਂ ਦੇ ਨਾਲ ਕੋਈ ਗਾਂ ਰਲ ਕੇ ਵੀ ਆ ਜਾਵੇ, ਗਾਂ ਬਾੜੇ ਚ ਵੜ ਜਾਂਦੇ, ਕਦੇ ਨੀ ਵੜਦੀ ਉਹ ਨੀ ਵੜਦੀ ਹੁੰਦੀ, ਉਹਨੂੰ ਪਤਾ ਮੈਂ ਨੂੰ ਇੱਥੇ ਫੜ ਲੈਣੇ ਨੇ। ਇਹ ਜਿਹੜੇ ਅਵਾਰਾ ਨੇ ਨਾ ਹੁਕਮ ਨੂੰ ਨਾ ਮੰਨਣ ਵਾਲੇ, ਇਹ ਜੰਗਲੀ ਜਾਨਵਰ ਨੇ ਸਾਰੇ, ਉਹ ਇਹ ਬਾੜੇ ਚ ਰਹਿੰਦੇ ਨੇ, ਹੁਕਮ ਦੇ ਵਿੱਚ ਰਹਿਣ ਵਾਲੇ ਨੇ, ਉਹਦਾ ਗੁਰਮੁਖ ਹੁੰਦੇ ਨੇ, ਇਹਨਾਂ ਨੂੰ ਭਰੋਸਾ ਹੀ ਨਹੀਂ ਕਿਸੇ ਤੇ, ਇਹ ਨਹੀਂ ਕਰਦੇ ਕਿਸੇ ਤੇ ਭਰੋਸਾ, ਉਹਦਾ ਗੁਰਬਾਣੀ ਦੇ ਵੀ ਨਹੀਂ ਭਰੋਸਾ ਕਰਦੇ। ਕਹਿੰਦੇ ਸਾਡੇ ਤੇ ਭਰੋਸਾ ਕਰੇ ਦੁਨੀਆ, ਅਸੀਂ ਨਹੀਂ ਕਿਸੇ ਤੇ ਕਰਦਾ, ਮਨਮੁੱਖ ਦਾ ਕੰਮ ਹੁੰਦਾ ਮੇਰੇ ਤੇ ਦੁਨੀਆ ਭਰੋਸਾ ਕਰੇ, ਮੈਂ ਨਹੀਂ ਕਿਸੇ ਤੇ ਕਰਦਾ, ਤੇ ਇਹ ਤੇ ਹੁਕਮ ਦੇ ਭਰੋਸੇ ਦੀ ਗੱਲ ਹੈ। ਉਹ ਨਹੀਂ ਬਾੜੇ ਚ ਬਣਦੇ, ਹੁਣ ਗੁਰਬਾਣੀ ਦਾ ਇੱਕ ਬਾੜਾ ਦਾਇਰਾ ਹੈ, ਸੰਤ ਸੰਤੋਖ ਦਾ ਦਾਇਰਾ ਇੱਕ, ਦਾਇਰੇ ਚ ਬਣਦੀ ਹੈ ਬਾਣੀ ਘੇਰ ਕੇ, ਉਹ ਨਹੀਂ ਬਣਦੇ ਇਹਦੇ ਵਿੱਚ ਕਦੇ ਵੀ, ਉਹਦਾ ਅਵਾਰਾ ਨੇ ਸਾਰੇ ਵਿਦਵਾਨ, ਸਾਰੇ ਅਵਾਰਾ ਨੇ। ਜਿਹੜਾ ਬਣ ਗਿਆ ਦੀ ਬਹੁਤ ਹੈ, ਕਾਬੂ ਆ ਗਿਆ, ਜਿਹੜਾ ਬਣ ਗਿਆ ਵਾੜੇ ਚ ਬੰਨਿਆ ਗਿਆ, ਫਿਰ ਇਹ ਵੀ ਹੈ, ਇਸ ਕਰਕੇ ਵਾੜੇ ਚ ਨਹੀਂ ਬਣਦੇ, ਗੁਰਬਾਣੀ ਮੰਨਦੇ ਹੀ ਨਹੀਂ।
ਗੌੜੀ ਝਗੜਾ ਏਕ ਨਬੇੜੋ ਰਾਮ ਜੋ ਤੁਮ ਆਪਣੇ ਜਨ ਸੋ ਕਾਮ ਰਹਾਓ ਇਹ ਮਨ ਵੱਡਾ ਕਿ ਜਾਸੋ ਮਨ ਮੰਨਿਆ